ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਵਾਕ ਹੈ, ਸੁਣ ਕੇ ਜਮ ਕੇ ਦੂਤ ਨਾ ਏ ਤੇਰੇ ਛੱਡ ਜਾਏ। ਗੁਰਬਾਣੀ ਦੇ ਇਸ ਸ਼ਬਦ ਜਮ ਤੋਂ ਕੀ ਭਾਵ ਹੈ, ਕਿਵੇਂ ਅਸੀਂ ਜਮਾਂ ਦੇ ਚੀਰੇ ਵਿੱਚ ਆਉਂਦੇ ਹਾਂ ਅਤੇ ਕਿਵੇਂ ਇਸ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ, ਗੁਰਮੁਖ ਪਿਆਰੇ ਵਾਓ ਜੀ ਹੋਰਾਂ ਨੇ ਸਾਡੇ ਅੱਜ ਦੇ ਗੁਰਬਾਣੀ ਵਿਚਾਰ ਵਿੱਚ ਦਰਸਾਉਣ ਦਾ ਯਤਨ ਕੀਤਾ ਹੈ। ਜਮ ਭਾਗ ਪਹਿਲਾ। ਰੌਸ਼ਨੀ ਦੀ ਅਣਹੋਂਦ ਨੂੰ ਹਨੇਰਾ ਕਿਹਾ ਜਾਂਦਾ ਹੈ। ਹਨੇਰੇ ਦੀ ਆਪਣੀ ਕੋਈ ਹਸਤੀ ਨਹੀਂ, ਪਰ ਜਦ ਚਾਨਣ ਦਾ ਪ੍ਰਕਾਸ਼ ਹੁੰਦਾ ਹੈ ਇਹ ਹਨੇਰਾ ਆਪਣੇ ਆਪ ਗਾਇਬ ਹੋ ਜਾਂਦਾ ਹੈ। ਇਸੇ ਤਰ੍ਹਾਂ ਰੱਬ ਪ੍ਰਕਾਸ਼ ਰੂਪ ਹੈ, ਪ੍ਰੇਮ ਸਰੂਪ ਹੈ। ਜਿੱਥੇ ਰੱਬ ਦਾ ਪ੍ਰਕਾਸ਼ ਹੈ ਉੱਥੇ ਰੱਬ ਦੀ ਹੋਂਦ ਹੈ, ਉੱਥੇ ਹੀ ਰੱਬ ਦਾ ਤੱਤ ਗਿਆਨ ਸਰੂਪ ਪ੍ਰਕਾਸ਼ ਹੈ। ਇਹ ਆਤਮ ਮੰਡਲ ਦੀ ਖੇਡ ਹੈ, ਡਿਵਾਈਨ ਰੈਲਮ ਦੀ ਖੇਲ ਹੈ, ਜਿੱਥੇ ਕਿ ਰੱਬੀ ਹੁਕਮ ਵਰਤਦਾ ਹੈ। ਜਦੋਂ ਜੀਵ ਆਪਣੇ ਵਿਰਸੇ ਨੂੰ ਭੁੱਲ ਜਾਂਦੇ ਹਨ, ਆਤਮ ਪ੍ਰਕਾਸ਼ ਤੋਂ ਉਰਲੇ ਹੋ ਜਾਂਦੇ ਹਨ, ਤਾਂ ਤ੍ਰੈਗੁਣੀ ਮਾਇਕੀ ਮੰਡਲ ਦੇ ਅਗਿਆਨਤਾ ਰੂਪੀ ਹਨੇਰ ਵਿੱਚ ਵਿਚਰਦੇ ਹਨ। ਰੱਬੀ ਹੁਕਮ ਦੀ ਰਵਾਨਗੀ ਤੋਂ ਬੇਸੁਰੇ ਹੋ ਕੇ ਪੰਜਾਂ ਦੀ ਪ੍ਰੇਰਨਾ ਹੇਠ ਉਹ ਆਪਣੀ ਮਨਮਰਜ਼ੀ ਕਰਦੇ ਹਨ। ਹੁਕਮ ਜਾਂ ਰੱਬੀ ਭਾਣੇ ਤੋਂ ਬਾਹਰ ਹੋ ਕੇ ਫਿਰ ਨਜਾਇਜ਼ ਕਰਮ ਕਰਦੇ ਹਨ। ਜੀਵ ਨੂੰ ਹੁਕਮ ਦੀ ਉਲੰਘਣਾ ਕਰਨ ਅਤੇ ਆਪਣੀ ਮਨਮਰਜ਼ੀ ਕਰਨ ਤੋਂ ਮੋੜਨ ਲਈ ਗੁਰਬਾਣੀ ਵਿੱਚ ਬੜੀ ਸਖਤ ਤਾੜਨਾ ਕੀਤੀ ਗਈ ਹੈ। ਜੇਕਰ ਅਸੀਂ ਢੀਠ ਹੋ ਕੇ ਫਿਰ ਵੀ ਮਨਮਰਜ਼ੀ ਵਿੱਚ ਨਜਾਇਜ਼ ਕਰਮ ਕਰਦੇ ਹਾਂ ਤਾਂ ਫਿਰ ਉਹਨਾਂ ਦੀ ਸਜ਼ਾ ਭੁਗਤਾਉਣ ਲਈ ਜਮ ਬਣਾਏ ਗਏ ਹਨ। ਇਹ ਸਾਰੀ ਤ੍ਰੈਗੁਣੀ ਮਾਇਕੀ ਮੰਡਲ ਦੀ ਖੇਲ ਹੈ, ਕਿਉਂਕਿ ਤਿੰਨਾਂ ਗੁਣਾਂ ਤੱਕ ਹੀ ਅਸੀਂ ਜਮਾਂ ਦੇ ਵੱਸ ਪੈਂਦੇ ਹਾਂ। ਇਸ ਤ੍ਰੈਗੁਣੀ ਮਾਇਕੀ ਮੰਡਲ ਵਿੱਚ ਬੇਅੰਤ ਆਕਾਸ਼ ਗੰਗਾ ਜਾਂ ਤਾਰਿਆਂ ਦੇ ਝੁੰਡ ਹਨ। ਹਰ ਇੱਕ ਤਾਰੇ ਵਿੱਚ ਕਈ ਸਿਤਾਰੇ ਹਨ। ਇਹਨਾਂ ਸਿਤਾਰਿਆਂ ਵਿੱਚੋਂ ਸਾਡੀ ਧਰਤੀ ਵੀ ਇੱਕ ਸਿਤਾਰਾ ਹੈ। ਦੁਨੀਆਂ ਦੇ ਵਿੱਚ ਬੇਅੰਤ ਦੇਸ਼ ਹਨ। ਹਰ ਦੇਸ਼ ਦੀ ਅੱਡ ਅੱਡ ਸਰਕਾਰ ਹੈ। ਹਰ ਇੱਕ ਸਰਕਾਰ ਦਾ ਅਲੱਗ ਸੰਵਿਧਾਨ ਹੈ। ਸੰਵਿਧਾਨ ਅਨੁਸਾਰ ਉੱਥੇ ਕਾਨੂੰਨ ਬਣਾਏ ਜਾਂਦੇ ਹਨ। ਕਾਨੂੰਨਾਂ ਨੂੰ ਪ੍ਰਚਲਿਤ ਕਰਨ ਵਾਸਤੇ ਅਮਲਾ ਫੈਲਾ ਹੁੰਦਾ ਹੈ, ਗੌਰਮੈਂਟ ਮਸ਼ੀਨਰੀ ਹੁੰਦੀ ਹੈ। ਕਾਨੂੰਨ ਦੀ ਉਲੰਘਣਾ ਦੀ ਰਾਖੀ ਲਈ ਪੁਲਿਸ ਮੌਜੂਦ ਹੁੰਦੀ ਹੈ। ਉਲੰਘਣਾ ਦੀ ਸਜ਼ਾ ਵਾਸਤੇ ਕਚਹਿਰੀਆਂ ਹਨ ਅਤੇ ਕਚਹਿਰੀਆਂ ਦੇ ਵਿੱਚ ਮੁਕੱਦਮੇ ਦੀ ਪੈਰਵਾਈ ਲਈ ਮਿਸਲ, ਮੁਦਈ, ਮੁਜਰਮ, ਗਵਾਹ, ਵਕੀਲ ਪੇਸ਼ ਕੀਤੇ ਜਾਂਦੇ ਹਨ। ਜੱਜ ਉਸ ਮੁਕੱਦਮੇ ਦੀ ਸੁਣਵਾਈ ਕਰਕੇ ਕਾਨੂੰਨ ਅਨੁਸਾਰ ਸਜ਼ਾ ਸੁਣਾਉਂਦਾ ਹੈ। ਇਹ ਸਜ਼ਾ ਭੁਗਤਣ ਲਈ ਫਿਰ ਜੇਲ੍ਹਾਂ ਬਣੀਆਂ ਹੋਈਆਂ ਹਨ, ਜਿੱਥੇ ਜੇਲ੍ਹ ਦੇ ਕਾਰਕੁਨ, ਜੇਲ੍ਹ ਦਾ ਸਟਾਫ ਉਹ ਮੁਜਰਮ ਨੂੰ ਸਜ਼ਾ ਭੁਗਤਾਉਂਦੇ ਹਨ। ਸੋ ਇਹ ਸਾਡਾ ਦੁਨਿਆਵੀ ਕਾਨੂੰਨੀ ਸਿਲਸਿਲਾ ਹੈ। ਇਹ ਦ੍ਰਿਸ਼ਟਮਾਨ ਮੰਡਲ ਦੀ ਖੇਲ ਹੈ। ਇਹਦੇ ਵਿੱਚ ਕਿਤੇ ਵੀ ਰਵਾਦਾਰੀ ਹੋ ਸਕਦੀ ਹੈ। ਅਸੀਂ ਪੁਲਿਸ ਦੀ ਮਾਰ ਤੋਂ ਬਚ ਸਕਦੇ ਹਾਂ, ਸਿਫਾਰਿਸ਼ ਚੱਲ ਸਕਦੀ ਹੈ, ਰਿਸ਼ਵਤ ਚੱਲ ਸਕਦੀ ਹੈ, ਵਕੀਲਾਂ ਦੀ ਦਿਮਾਗੀ ਹੇਰਾਫੇਰੀ ਵੀ ਹੋ ਸਕਦੀ ਹੈ, ਗਵਾਹੀ ਝੂਠੀ ਹੋ ਸਕਦੀ ਹੈ, ਫੈਸਲੇ ਵਿੱਚ ਕਿਤੇ ਭੁੱਲ ਜਾਂ ਗਲਤੀ ਹੋ ਸਕਦੀ ਹੈ। ਮਾਨਸਾ ਕਿਉਂ ਦੀਵਾਣੋ, ਕੋਈ ਨਸ ਭੱਜ ਨਿਕਲੇ, ਹਰ ਦੀਵਾਣੋ ਕੋਈ ਕਿੱਥੇ ਜਾਇਆ। ਪਰ ਅਕਾਲ ਪੁਰਖ ਦੀ ਕਚਹਿਰੀ ਵਿੱਚ ਕਿਤੇ ਕੋਈ ਭੁੱਲ ਨਹੀਂ ਹੁੰਦੀ। ਇਸ ਦ੍ਰਿਸ਼ਟਮਾਨ ਦੁਨਿਆਵੀ ਕਾਨੂੰਨੀ ਸਿਲਸਿਲੇ ਤੋਂ ਇਲਾਵਾ ਅਦ੍ਰਿਸ਼ਟ ਮੰਡਲ ਵਿੱਚ ਇੱਕ ਗੁਪਤ ਕਾਨੂੰਨੀ ਸਿਲਸਿਲਾ ਚੱਲ ਰਿਹਾ ਹੈ, ਜਿਹਨੂੰ ਕਿ ਇਲਾਹੀ ਹੁਕਮ ਕਿਹਾ ਜਾਂਦਾ ਹੈ। ਇਹ ਦੁਨਿਆਵੀ ਸਿਲਸਿਲੇ ਤੋਂ ਬਿਲਕੁਲ ਵਿਲੱਖਣ ਅਤੇ ਹੋਰਵੇਂ ਹੈ। ਦੁਨਿਆਵੀ ਸਿਲਸਿਲੇ ਵਿੱਚ ਭਿੰਨ ਭਿੰਨ ਦੇਸ਼ਾਂ ਦੇ ਭਿੰਨ ਭਿੰਨ ਕਾਨੂੰਨ ਹੁੰਦੇ ਹਨ, ਉਹਨਾਂ ਦੀਆਂ ਅਨੇਕ ਧਾਰਾਵਾਂ ਹੁੰਦੀਆਂ ਹਨ, ਪਰ ਇਲਾਹੀ ਹੁਕਮ ਦਾ ਇੱਕੋ ਇੱਕ ਕਾਨੂੰਨ ਹੈ, ਇੱਕੋ ਹੀ ਉਸਦੀ ਧਾਰਾ ਹੈ। ਕੀ ਧਾਰਾ ਹੈ? ਜਿਹਾ ਬੀਜੈ ਸੋ ਲੁਣੇ, ਕਰਮਾਂ ਸੰਧੜਾ ਖੇਤ। ਐਕਰ ਕਰੇ ਸੋ ਐਕਰ ਪਾਏ, ਕੋਈ ਨਾ ਪਕੜੀਐ ਕਿਸੇ ਥਾਂ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰਜਨਾ। ਦੁਨਿਆਵੀ ਕਾਨੂੰਨ ਤਾਂ ਹਮੇਸ਼ਾ ਬਦਲਦੇ ਰਹਿੰਦੇ ਹਨ, ਇਹਨਾਂ ਦੇ ਵਿੱਚ ਤਰਮੀਮਾਂ ਅਮੈਂਡਮੈਂਟਸ ਹੁੰਦੀਆਂ ਰਹਿੰਦੀਆਂ ਹਨ, ਪਰ ਇਲਾਹੀ ਹੁਕਮ ਇਹ ਸਦਾ ਅਪਾਰ, ਸੁੱਚਾ, ਅਪੁੱਲ, ਅਟੱਲ ਹੋਣ ਕਰਕੇ ਇਹਦੀ ਤਰਮੀਮ ਦੀ ਲੋੜ ਹੀ ਨਹੀਂ। ਇਹ ਇਲਾਹੀ ਹੁਕਮ ਜੁਗੋ ਜੁਗ ਸਦੀਵੀ ਇਕਸਾਰ ਵਰਤਦਾ ਆ ਰਿਹਾ ਹੈ ਅਤੇ ਵਰਤਦਾ ਰਹੇਗਾ। ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੇ ਜੇ ਬੁਝੈ ਤਾਂ ਹੋਮੇ ਕਹੇ ਨਾ ਕੋਏ। ਤੇਰਾ ਹੁਕਮ ਅਪਾਰ ਹੈ, ਕੋਈ ਅੰਤ ਨਾ ਪਾਏ, ਜਿਸ ਗੁਰ ਪੂਰਾ ਭੇਟ ਸੀ ਸੋ ਚਲੈ ਰਜਾਏ। ਇੱਕੋ ਹੁਕਮ ਵਰਤਦਾ ਏਕਾ ਸਿਰਕਾਰਾ। ਇਹ ਹੁਕਮ ਇਲਾਹੀ ਮੰਡਲ ਦਾ ਗੁਪਤ ਅਤੇ ਅਣਲਿਖਿਆ ਕਾਨੂੰਨ ਹੈ, ਇਹ ਆਮ ਜਨਤਾ ਦੇ ਸਮਝਣ ਅਤੇ ਬੁੱਝਣ ਤੋਂ ਪਰੇ ਹੈ। ਸੋ ਇਸ ਇਲਾਹੀ ਕਾਨੂੰਨ ਦੀ ਉਲੰਘਣਾ ਸਾਡੇ ਕੋਲੋਂ ਸਹਿਜ ਸੁਭਾਏ ਅਣਜਾਣੇ ਕੀਤੀ ਜਾਂਦੀ ਹੈ। ਹੁਕਮੀ ਲਿਖਿਆ ਸਿਰਲੇਖ ਵਿਣ ਕਲਮ ਮਸਵਾਣੀ ਹੈ। ਸਾਡੇ ਗੁਰੂਆਂ, ਭਗਤਾਂ, ਗੁਰਮੁਖਾਂ ਅਤੇ ਸੰਤਾਂ ਨੇ ਇਸ ਇਲਾਹੀ ਹੁਕਮ ਨੂੰ ਆਪਣੀਆਂ ਜੀਵਨੀਆਂ ਅਤੇ ਬਾਣੀਆਂ ਦੁਆਰਾ ਸਾਨੂੰ ਸਮਝਾਉਣ ਦਾ ਯਤਨ ਕੀਤਾ ਹੈ, ਫਿਰ ਵੀ ਅਸੀਂ ਇਹਨਾਂ ਗੁਪਤ ਇਲਾਹੀ ਭੇਦਾਂ ਨੂੰ ਐਵੇਂ ਦਿਮਾਗੀ ਤੌਰ 'ਤੇ ਉੱਪਰੇ ਜਿਹੇ ਮਨ ਨਾਲ ਪੜ੍ਹ ਸੁਣ ਛੱਡਦੇ ਹਾਂ, ਛੇਤੀ ਭੁੱਲ ਜਾਂਦੇ ਹਾਂ। ਅਸਲ ਵਿੱਚ ਅਸੀਂ ਦ੍ਰਿਸ਼ਟਮਾਨ ਦੁਨੀਆ ਵਿੱਚ ਇੰਨੇ ਗਲਤਾਨ ਹਾਂ, ਮਸਤ ਹਾਂ ਕਿ ਇਲਾਹੀ ਹੁਕਮ ਨੂੰ ਸਮਝਣ, ਇਹਨੂੰ ਬੁੱਝਣ ਦੀ ਸਾਨੂੰ ਲੋੜ ਨਹੀਂ ਭਾਸਦੀ। ਮੰਨਣਾ ਤਾਂ ਕੀ ਸੀ? ਜਦ ਅਸੀਂ ਦੁਨਿਆਵੀ ਕਾਨੂੰਨ ਦੀ ਜਾਣ ਬੁੱਝ ਕੇ ਕਿਤੇ ਉਲੰਘਣਾ ਕਰਦੇ ਹਾਂ, ਤਾਂ ਫਿਰ ਇਸ ਗੁਪਤ ਇਲਾਹੀ ਹੁਕਮ ਦੀ ਉਲੰਘਣਾ ਤਾਂ ਸਾਡੇ ਕੋਲੋਂ ਅਣਜਾਣੇ ਅਤੇ ਅਵਸ਼ੀ ਹੋ ਜਾਂਦੀ ਹੈ। ਇਸੇ ਕਰਕੇ ਗੁਰਬਾਣੀ ਵਿੱਚ ਦੱਸਿਆ ਗਿਆ ਹੈ, ਸਭ ਕੋ ਜਮ ਕੇ ਚੀਰੇ ਵਿੱਚ ਹੈ, ਜੇਤਾ ਸਭ ਆਕਾਰ। ਇਸ ਗੁਪਤ ਇਲਾਹੀ ਹੁਕਮ ਦੀ ਰਾਖੀ ਵੀ ਗੁਪਤ ਤਰੀਕੇ ਨਾਲ ਹੀ ਹੁੰਦੀ ਹੈ ਅਤੇ ਅਦ੍ਰਿਸ਼ਟ ਤਰੀਕੇ ਨਾਲ ਹੀ ਇਹਦੀ ਉਲੰਘਣਾ ਦੀ ਸਜ਼ਾ ਵੀ ਭੁਗਤਾਈ ਜਾਂਦੀ ਹੈ। ਇਸ ਇਲਾਹੀ ਕਾਨੂੰਨ ਦੀ ਗੁਪਤ ਸ਼ਕਤੀ ਹੈ ਜਿਹੜੀ ਆਪਣੇ ਆਪ ਹਰਕਤ ਵਿੱਚ ਆਉਂਦੀ ਹੈ ਅਤੇ ਦੋਸ਼ੀ ਨੂੰ ਜੋ ਮੈਂ ਕੀਆ ਸੋ ਮੈਂ ਪਾਇਆ ਦੇ ਅਸੂਲ ਅਨੁਸਾਰ ਸਜ਼ਾ ਭੁਗਤਣੀ ਪੈਂਦੀ ਹੈ। ਇਸ ਗੁਪਤ ਇਲਾਹੀ ਕਚਹਿਰੀ ਵਿੱਚ ਕਿਸੇ ਪੁਲਿਸ, ਕਿਸੇ ਗਵਾਹ, ਮਿਸਲ, ਵਕੀਲ ਜਾਂ ਜੱਜ ਦੀ ਲੋੜ ਨਹੀਂ ਪੈਂਦੀ, ਕਿਉਂਕਿ ਇਹ ਸਾਰੀ ਪੈਰਵਾਈ, ਕਾਨੂੰਨੀ ਕਾਰਵਾਈ ਇਹ ਅਦ੍ਰਿਸ਼ਟ ਦੁਨੀਆ ਵਿੱਚ ਸਹਿਜ ਸੁਭਾਏ ਆਪਣੇ ਆਪ ਗੁਪਤੋ ਗੁਪਤੀ ਵਰਤ ਰਹੀ ਹੈ। ਇਹਦੀ ਖੂਬੀ ਇਹ ਹੈ ਕਿ ਇਸ ਇਲਾਹੀ ਕਾਨੂੰਨੀ ਸਿਲਸਿਲੇ ਵਿੱਚ ਕਿਸੇ ਉਕਾਈ ਜਾਂ ਗਲਤੀ ਦੀ ਗੁੰਜਾਇਸ਼ ਹੀ ਨਹੀਂ, ਕਿਉਂਕਿ ਇਸ ਇਲਾਹੀ ਗੁਪਤ ਕਚਹਿਰੀ ਵਿੱਚ ਸੱਚੋ ਸੱਚ ਧਰਮ ਨਿਆਏ ਵਰਤਦਾ ਹੈ। ਦੁਨਿਆਵੀ ਕਾਨੂੰਨ ਤਾਂ ਸਰਕਾਰੀ ਕਿਤਾਬਾਂ ਵਿੱਚ ਲਿਖੇ ਹੁੰਦੇ ਹਨ, ਉਹਨਾਂ ਦੀਆਂ ਸੂਖਮ ਭਾਵਨਾਵਾਂ ਵੀ ਸਾਡੇ ਦਿਮਾਗ ਵਿੱਚ ਵਸੀਆਂ ਹੁੰਦੀਆਂ ਹਨ, ਉਹਦੀ ਉਲੰਘਣਾ ਤੋਂ ਬਚਣ ਦਾ ਅਸੀਂ ਖਿਆਲ ਰੱਖਦੇ ਹਾਂ। ਪਰ ਇਲਾਹੀ ਹੁਕਮ ਦੇ ਕਾਨੂੰਨ ਇਹ ਕਿਤਾਬਾਂ ਵਿੱਚ ਨਹੀਂ ਲਿਖੇ ਹੋਏ, ਇਹ ਤਾਂ ਸਾਡੇ ਅੰਤਰ ਆਤਮੇ ਸਾਡੇ ਨਾਲ ਲਿਖੇ ਹੋਏ ਹਨ। ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ, ਹੁਕਮ ਮਿਲੇ ਵਡਿਆਈ, ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁੱਖ ਪਾਈਐ, ਇੱਕ ਨਾ ਹੁਕਮੀ ਬਖਸ਼ੀਸ਼, ਇੱਕ ਹੁਕਮੀ ਸਦਾ ਪਵਾਈਐ, ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਹੁਕਮੀ ਲਿਖੇ ਸਿਰ ਲੇਖ ਵਿਣ ਕਲਮ ਮਸਵਾਣੀ ਹੈ। ਸੋ ਜਿਵੇਂ ਦੁਨਿਆਵੀ ਕਾਨੂੰਨ ਮੰਨਣ ਵਾਲੇ ਜੋ ਸ਼ਹਿਰੀ ਹਨ ਉਹ ਪੁਲਿਸ ਦੀ ਪਕੜ ਤੋਂ ਬਚੇ ਰਹਿੰਦੇ ਹਨ, ਇਸੇ ਤਰ੍ਹਾਂ ਜਿੰਨਾ ਚਿਰ ਅਸੀਂ ਆਪਣੇ ਅੰਤਰ ਆਤਮੇ ਆਪਣੇ ਨਾਲ ਲਿਖੇ ਹੋਏ ਹੁਕਮ ਜਾਂ ਜ਼ਮੀਰ ਦੀ ਆਵਾਜ਼ ਸੁਣਦੇ ਰਹਾਂਗੇ, ਉਹਨੂੰ ਮੰਨਦੇ ਰਹਾਂਗੇ, ਉਹਨਾਂ ਚਿਰ ਅਸੀਂ ਜਮ ਰੂਪੀ ਅਦ੍ਰਿਸ਼ਟ ਪੁਲਿਸ ਤੋਂ ਬਚੇ ਰਹਾਂਗੇ। ਪਰ ਜ਼ਮੀਰ ਦੀ ਅੰਤਰ ਆਤਮਿਕ ਤਾੜਨਾ ਨੂੰ ਅਸੀਂ ਗੋਲਦੇ ਨਹੀਂ, ਅਣਗਹਿਲੀ ਕਰ ਜਾਂਦੇ ਹਾਂ। ਦੁਨਿਆਵੀ ਕਾਨੂੰਨ ਤਾਂ ਸਾਡੇ ਉੱਤੇ ਉਨਾ ਚਿਰ ਲਾਗੂ ਹੁੰਦੇ ਹਨ ਜਿੰਨਾ ਚਿਰ ਅਸੀਂ ਜਿਉਂਦੇ ਹਾਂ, ਪਰ ਅਦ੍ਰਿਸ਼ਟ ਕਾਨੂੰਨ ਇਹ ਮੌਤ ਤੋਂ ਮਗਰੋਂ ਵੀ ਸਾਡੀ ਰੂਹ ਦੇ ਸਾਡੇ ਜੀਵ ਦੇ ਨਾਲ ਜਾਂਦਾ ਹੈ, ਉਹਦੇ 'ਤੇ ਲਾਗੂ ਰਹਿੰਦਾ ਹੈ। ਜੇਕਰ ਅਸੀਂ ਆਪਣੀ ਚਤੁਰਾਈ, ਸਿਫਾਰਿਸ਼ ਜਾਂ ਰਿਸ਼ਵਤ ਨਾਲ ਦੁਨਿਆਵੀ ਕਾਨੂੰਨ ਤੋਂ ਬਚ ਜਾਈਏ ਤਾਂ ਵੀ ਮੌਤ ਤੋਂ ਮਗਰੋਂ ਸਾਡੇ ਕਰਮਾਂ ਜਾਂ ਪਾਪਾਂ ਦੀ ਸਜ਼ਾ ਸਾਡੇ ਜੀਵ ਨੂੰ ਅਵਸ਼ ਭੁਗਤਣੀ ਪੈਂਦੀ ਹੈ। ਗੁਰਬਾਣੀ ਵਿੱਚ ਇਸੇ ਲਈ ਸਾਨੂੰ ਇਹੋ ਤਾੜਨਾ ਕੀਤੀ ਗਈ ਹੈ, ਮਨ ਮੇਰੇ ਭੁੱਲੇ ਕਪਟ ਨਾ ਕੀਜੈ, ਅੰਤ ਨਵੇਰਾ ਤੇਰੇ ਜੀ ਪੈ ਲੀਜੈ। ਜਿਤ ਦਿਨ ਦੇਹ ਬਿਨਸ ਸੀ ਤਿਤ ਵੇਲੇ ਕੈਸਨ ਪ੍ਰੇਤ, ਪਕੜ ਚਲਾਏਨ ਦੂਤ ਜਮ ਕਿਸੇ ਨਾ ਦੇਨੀ ਭੇਤ, ਛੱਡ ਖੜੋਤੇ ਖਿਨੇ ਮਾਏ ਜਿਨਸਿਓ ਲੱਗਾ ਹੇਤ, ਹੱਥ ਮਰੋੜੇ ਤਨ ਕਪੇ ਸਿਆਹੋਂ ਹੋਆ ਸੇਤ, ਜਿਹਾ ਬੀਜੈ ਸੋ ਲੁਣੇ ਕਰਮਾ ਸੰਦੜਾ ਖੇਤ। ਮੋਹ ਕੂੜ ਕੁਟੰਬ ਹੈ ਮਨਮੁਖ ਮੁਗਧ ਰਤਾ, ਹੋਮੇ ਮੇਰਾ ਕਰਮ ਏ ਕਿਛ ਸਾਥ ਨਾ ਲਿੱਤਾ, ਸਿਰ ਉੱਪਰ ਜਮਕਾਲ ਨਾ ਸੁੱਜੇ ਦੂਜੇ ਪਰਮਿੱਤਾ, ਫਿਰ ਵੇਲਾ ਹੱਥ ਨਾ ਆਵਈ ਜਮਕਾਲ ਵਸ ਕੀਤਾ। ਅਮਲ ਸਿਰਾਨੋ ਲੇਖਾ ਦੇਣਾ ਆਏ ਕਠਿਨ ਦੂਤ ਜਮ ਲੈਣਾ, ਕਿਆ ਤੈਂ ਖੱਟਿਆ ਕਹਾਂ ਗਵਾਇਆ, ਚਲੋ ਸਿਤਾਬ ਦੀਵਾਨ ਬੁਲਾਇਆ। ਚਲ ਦਰਹਾਲ ਦੀਵਾਨ ਬੁਲਾਇਆ, ਹਰ ਫੁਰਮਾਨ ਦਰਗਹਿ ਕਾ ਆਇਆ। ਮਨ ਕਹਾਂ ਬਿਸਾਰਿਓ ਰਾਮ ਨਾਮ, ਤਨ ਬਿਨਸੇ ਜਮ ਸਿਉ ਪਰੇ ਕਾਮ। ਸੋ ਇਸ ਵਿਸ਼ੇ ਦੇ ਸੂਖਮ ਪੱਖ ਨੂੰ ਗੁਰਮੁਖ ਪਿਆਰਿਆਂ ਨੇ ਇਉਂ ਸਪਸ਼ਟ ਕੀਤਾ ਹੈ। ਕਹਿੰਦੇ ਅਸੀਂ ਜੋ ਵੀ ਕਰਮ ਕਰਦੇ ਹਾਂ ਉਹਦਾ ਅਸਲੀ ਕਰਮ ਕਰਤਾ ਸਾਡਾ ਸਰੀਰ ਨਹੀਂ, ਸਗੋਂ ਸਰੀਰ ਦੇ ਅੰਦਰ ਸਾਡਾ ਮਨ ਅਸਲੀ ਕਰਤਾ ਹੈ। ਮਨ ਵਿੱਚ ਕਿਸੇ ਬਾਹਰਲੀ ਸੰਗਤ ਜਾਂ ਕੁਸੰਗਤ ਅਨੁਸਾਰ ਉਕਸਾਹਟ ਹੁੰਦੀ ਹੈ, ਖਿਆਲ ਉਪਜਦੇ ਹਨ, ਸੰਕਲਪ ਪੈਦਾ ਹੁੰਦੇ ਹਨ। ਇਹਨਾਂ ਖਿਆਲਾਂ ਉੱਤੇ ਸਾਡੇ ਅੰਤਸ਼ਕਰਨ ਦੀ ਰੰਗਤ ਚੜ੍ਹੀ ਹੁੰਦੀ ਹੈ। ਇਸ ਰੰਗਤ ਉੱਤੇ ਪੰਜਾਂ ਵਿਸ਼ਿਆਂ ਦਾ ਅਕਸ ਪੈਂਦਾ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਅਕਸ ਪੈਂਦਾ ਹੈ। ਸਾਡੀ ਬੁੱਧੀ ਇਹਨਾਂ ਖਿਆਲਾਂ ਦੀ ਛਾਣ ਬੀਣ ਕਰਕੇ ਇਹਨੂੰ ਇੱਕ ਰੂਪ ਦਿੰਦੀ ਹੈ। ਜੋ ਵੀ ਸੰਕਲਪ ਪੈਦਾ ਹੁੰਦਾ ਹੈ ਬੁੱਧੀ ਉਹਨੂੰ ਇੱਕ ਰੂਪ ਦਿੰਦੀ ਹੈ। ਇਸ ਤਰ੍ਹਾਂ ਸਾਡੇ ਖਿਆਲਾਂ ਦਾ ਸਾਡੇ ਸਰੀਰ ਰਾਹੀਂ ਪ੍ਰਗਟਾਵਾ ਹੁੰਦਾ ਹੈ, ਅਸੀਂ ਉਹ ਕਰਮ ਕਰਦੇ ਹਾਂ। ਇਸ ਤੋਂ ਸਪਸ਼ਟ ਹੈ ਕਿ ਸਾਡਾ ਸਰੀਰ ਇਹ ਤਾਂ ਮਨ ਦਾ ਹਥਿਆਰ ਹੈ, ਇਹਨੂੰ ਸਾਡਾ ਮਨ ਆਪਣੇ ਖਿਆਲਾਂ ਦੀ ਆਸ਼ਾ ਪੂਰਤੀ ਲਈ ਵਰਤਦਾ ਹੈ। ਸਾਡੇ ਕਰਮਾਂ ਦਾ ਚੰਗੇ ਜਾਂ ਮਾੜੇ ਹੋਣਾ ਕਿਹਨਾਂ ਗੱਲਾਂ 'ਤੇ ਨਿਰਭਰ ਕਰਦਾ ਹੈ? ਪਹਿਲਾਂ ਤਾਂ ਬਾਹਰਲੀ ਉਕਸਾਹਟ, ਚੰਗੀ ਜਾਂ ਮਾੜੀ ਕਿਹੋ ਜਿਹੀ ਉਕਸਾਹਟ ਸਾਨੂੰ ਮਿਲਦੀ ਹੈ, ਫਿਰ ਇਹਦੇ ਉੱਤੇ ਪੰਜਾਂ ਦਾ ਪ੍ਰਭਾਵ ਪੈਂਦਾ ਹੈ, ਫਿਰ ਸਾਡੇ ਖਿਆਲਾਂ ਦੀ ਰੰਗਤ, ਅੰਤਸ਼ਕਰਨ ਦੀ ਆਵਾਜ਼, ਸਾਡੇ ਮਨ ਦੀ ਵਾਸ਼ਨਾ ਅਤੇ ਸਾਡੀ ਬੁੱਧੀ ਦੀ ਸੋਚ ਸ਼ਕਤੀ, ਕਿਹੋ ਜਿਹਾ ਅਸੀਂ ਸੋਚਦੇ ਹਾਂ। ਇਸ ਤਰ੍ਹਾਂ ਸਾਡੇ ਹਰ ਇੱਕ ਕਰਮ ਦੇ ਕਰਤੱਵ ਪਿੱਛੇ, ਉਹਦੇ ਐਕਸ਼ਨ ਦੇ ਪਿੱਛੇ ਸਾਡਾ ਮਨ, ਤਨ, ਬੁੱਧੀ, ਪੰਜ ਵਿਕਾਰ ਅਤੇ ਅੰਤਸ਼ਕਰਨ, ਇਹ ਸਾਰੇ ਹਿੱਸੇਦਾਰ ਹੁੰਦੇ ਹਨ, ਸਾਰੇ ਜ਼ਿੰਮੇਵਾਰ ਹੁੰਦੇ ਹਨ। ਇਹਨਾਂ ਦੇ ਸਮੁੱਚੇ ਇਕੱਠ ਨੂੰ ਜੀਵ ਕਿਹਾ ਗਿਆ ਹੈ ਅਤੇ ਜੀਵ ਨੂੰ ਸਾਰੇ ਸਮੁੱਚੇ ਕਰਮ ਦਾ ਨਤੀਜਾ ਭੁਗਤਣਾ ਪੈਂਦਾ ਹੈ। ਸਾਡੇ ਅੰਦਰ ਜੋ ਆਤਮ ਜੋਤ ਹੈ, ਅਕਾਲ ਪੁਰਖ ਦੀ ਜੋਤ ਹੈ, ਉਹ ਤਾਂ ਨਿਰਮਲ ਹੈ, ਉਹ ਸਰਬ ਗੁਣਾ ਭਰਪੂਰ ਹੈ। ਪਰ ਜਦੋਂ ਉਸ ਜੋਤ ਦੇ ਉਦਾਲੇ ਇਹ ਉੱਪਰ ਵਾਲਾ ਹੋਮੇ ਦਾ ਛੋੜ ਚੜ ਜਾਂਦਾ ਹੈ, ਫਿਰ ਇਹਦੇ ਉੱਤੇ ਨੀਵੇਂ ਮਾਇਕੀ ਖਿਆਲਾਂ ਦੀ ਰੰਗਣ ਜਾਂ ਮੈਲ ਚੜ੍ਹਨੀ ਸ਼ੁਰੂ ਹੋ ਜਾਂਦੀ ਹੈ। ਇਸੇ ਹੋਮੇ ਦੇ ਬਲਬ ਨੂੰ ਜੀਵ ਕਿਹਾ ਗਿਆ ਹੈ। ਇਹਦੇ ਵਿੱਚ ਜੋਤ ਦੀ ਰੌਸ਼ਨੀ ਤਾਂ ਉਸੇ ਤਰ੍ਹਾਂ ਸੰਪੂਰਨ ਹੈ, ਪਰ ਬਲਬ ਦੇ ਮੈਲੇ ਸ਼ੀਸ਼ੇ ਵਿੱਚੋਂ ਜਿਹੜੀ ਰੌਸ਼ਨੀ ਬਾਹਰ ਵੱਲ ਆਉਂਦੀ ਹੈ ਉਹ ਮੱਧਮ ਪੈ ਜਾਂਦੀ ਹੈ। ਜਿਉਂ ਜਿਉਂ ਨੀਵੀਆਂ ਰੁਚੀਆਂ ਦੇ ਖਿਆਲਾਂ ਨਾਲ ਸਾਡਾ ਮਨ ਮੈਲਾ ਹੁੰਦਾ ਜਾਂਦਾ ਹੈ, ਤਿਉਂ ਤਿਉਂ ਸਾਡੇ ਭਰਮ ਭੁਲਾਵੇ ਦਾ ਹਨੇਰ ਵੱਧਦਾ ਜਾਂਦਾ ਹੈ। ਇਲਾਹੀ ਪ੍ਰਕਾਸ਼ ਅਤੇ ਇਲਾਹੀ ਗੁਣਾਂ ਦਾ ਪ੍ਰਗਟਾਵਾ ਘਟਦਾ ਜਾਂਦਾ ਹੈ। ਜੀਵ ਦੇ ਮੈਲੇ ਮਨ ਵਿੱਚੋਂ ਨੀਵੀਆਂ ਰੁਚੀਆਂ ਉਪਜਦੀਆਂ ਹਨ ਅਤੇ ਅਸੀਂ ਕਰਮਬੱਧ ਹੋ ਕੇ ਪਾਪ ਕਮਾਉਂਦੇ ਹਾਂ। ਇਹਦੇ ਕਰਕੇ ਅਸੀਂ ਜਮਾਂ ਦੇ ਵੱਸ ਪੈਂਦੇ ਹਾਂ ਅਤੇ ਆਪਣੇ ਕਰਮਾਂ ਦੀ ਸਜ਼ਾ ਭੁਗਤਦੇ ਹਾਂ। ਇਹਦੇ ਉਲਟ ਜਿਉਂ ਜਿਉਂ ਅਸੀਂ ਮੁੜ ਕੇ ਆਪਣੇ ਇਲਾਹੀ ਕੇਂਦਰ ਆਤਮਾ ਵੱਲ ਰੁੱਖ ਕਰਾਂਗੇ, ਸਤਸੰਗ ਵਿੱਚ ਵਿਚਰਦਿਆਂ ਉਸ ਇਲਾਹੀ ਜੋਤ ਦੀ ਹੋਂਦ ਦੀ ਯਾਦ ਕਰਾਂਗੇ, ਉਹਦਾ ਸਿਮਰਨ ਕਰਾਂਗੇ, ਸਾਡੇ ਮਨ ਦੀ ਮੈਲ ਲੈਂਦੀ ਜਾਏਗੀ, ਮਨ ਉੱਤੇ ਅੰਤਰ ਆਤਮੇ ਰੌਸ਼ਨੀ ਜਾਂ ਪ੍ਰਕਾਸ਼ ਵੱਧਦਾ ਜਾਏਗਾ, ਸਾਡੇ ਮਨ ਤਨ ਵਿੱਚ ਨੀਵੀਆਂ ਰੁਚੀਆਂ ਦੀ ਬਜਾਏ ਇਲਾਹੀ ਗੁਣ ਪ੍ਰਵੇਸ਼ ਹੁੰਦੇ ਜਾਣਗੇ। ਇਸ ਤਰ੍ਹਾਂ ਮਾਇਕੀ ਅਗਿਆਨਤਾ ਦਾ ਹਨੇਰਾ ਘਟ ਜਾਏਗਾ, ਅਸੀਂ ਮਾਇਆ ਰੂਪੀ ਜਮਾਂ ਤੋਂ ਬਚੇ ਰਹਾਂਗੇ। ਸੋ ਵਾਸ਼ਨਾ ਜਾਂ ਸੰਕਲਪ ਇਹ ਸਾਡੇ ਮਨ ਵਿੱਚ ਕਿਉਂ ਆਉਂਦੇ ਹਨ? ਇਹਨਾਂ ਦਾ ਮੂਲ ਕਾਰਨ ਸਾਡੀਆਂ ਨੀਵੀਆਂ ਰੁਚੀਆਂ ਹਨ। ਨੀਵੀਂ ਰੁਚੀ ਵਾਲਾ ਮਨ ਹੀ ਅਸਲੀ ਮੁਜਰਮ ਜਾਂ ਕਸੂਰਵਾਰ ਹੈ। ਸਰੀਰ ਨੂੰ ਨਾਲ ਹੀ ਕਿਉਂ ਸਜ਼ਾ ਭੁਗਤਣੀ ਪੈਂਦੀ ਹੈ? ਕਿਉਂਕਿ ਇਹ ਮਨ ਦਾ ਸਾਥੀ ਬਣ ਕੇ ਮਨ ਦੀ ਵਾਸ਼ਨਾ ਪੂਰਤੀ ਵਿੱਚ ਹਿੱਸਾ ਲੈਂਦਾ ਹੈ। ਨੀਵੇਂ ਮਨ ਦੀ ਸੰਗਤ ਕਰਨ ਅਤੇ ਇੱਕ ਹਥਿਆਰ ਵਜੋਂ ਵਰਤੇ ਜਾਣ ਕਰਕੇ ਸਾਡੇ ਸਰੀਰ ਨੂੰ ਕਸ਼ਟ ਭੁਗਤਣੇ ਪੈਂਦੇ ਹਨ। ਇੱਥੇ ਇੱਕ ਗੱਲ ਸਪਸ਼ਟ ਕਰਨ ਦੀ ਲੋੜ ਹੈ ਕਿ ਜਮ ਕੋਈ ਸਰੀਰਕ ਹਸਤੀ ਨਹੀਂ। ਸਰੀਰਕ ਹਸਤੀ ਤਾਂ ਸਾਡੇ ਸਰੀਰਕ ਜੀਵਨ 'ਤੇ ਹੀ ਅਸਰ ਪਾ ਸਕਦੀ ਹੈ। ਜਮ ਤਾਂ ਸਾਡੀ ਮੌਤ ਤੋਂ ਮਗਰੋਂ ਵੀ ਸਾਡੇ ਕਰਮਾਂ ਦੀ ਪੈਰਵਾਈ ਕਰਦੇ ਹਨ, ਨਿਬੇੜਾ ਕਰਦੇ ਹਨ। ਸੋ ਇਹਦਾ ਮਤਲਬ ਹੋਇਆ ਕਿ ਜਮ ਕੋਈ ਸੂਖਮ ਤੱਤ ਹੈ ਜਿਹੜਾ ਜੀਵ ਦੇ ਨਾਲ ਸੂਖਮ ਦੇਸ਼ ਵਿੱਚ ਜਾਂਦਾ ਹੈ, ਸਾਡੇ ਜੀਵ ਦਾ ਉੱਥੇ ਵੀ ਇਸ ਨਾਲ ਵਾਹ ਪੈਂਦਾ ਹੈ। ਗੁਰਬਾਣੀ ਵਿੱਚ ਜੀਵ ਉੱਤੇ ਜਮ ਦੇ ਅਸਰ ਨੂੰ ਇਉਂ ਬਿਆਨ ਕੀਤਾ ਗਿਆ ਹੈ, ਮਨ ਮੇਰੇ ਭੁੱਲੇ ਕਪਟ ਨਾ ਕੀਜੈ, ਅੰਤ ਨਵੇਰਾ ਤੇਰੇ ਜੀ ਪੈ ਲੀਜੈ, ਜਿਤ ਦਿਨ ਦੇ ਬਿਨਸ ਸੀ ਤਿਤ ਵੇਲੇ ਕੈਸਨ ਪ੍ਰੇਤ, ਪਕੜ ਚਲਾਇਨ ਦੂਤ ਜਮ ਕਿਸੇ ਨਾ ਦੇਣੀ ਭੇਤ, ਹੱਥ ਛੱਡ ਖੜੋਤੇ ਖਿਨੇ ਮੈਂ ਜਿਨਸੋ ਲੱਗਾ ਹੇਤ, ਹੱਥ ਮਰੋੜੇ ਤਨ ਕਪੇ ਸਿਆਹੋਂ ਹੋਆ ਸੇਤ, ਜਿਹਾ ਬੀਜੇ ਸੋ ਲੁਣੇ ਕਰਮਾ ਸੰਦੜਾ ਖੇਤ। ਮਨ ਕਹਾਂ ਵਿਸਾਰਿਓ ਰਾਮ ਨਾਮ, ਤਨ ਬਿਨਸੇ ਜਮ ਸਿਉ ਪਰੇ ਕਾਮ, ਕਹਿ ਕਬੀਰ ਤਬ ਹੀ ਨਰ ਜਾਗੈ, ਜਮ ਕਾ ਡੰਡ ਮੂੰਡ ਪੈ ਲੱਗੈ। ਅਸਲ ਵਿੱਚ ਇਹ ਜਮ ਤ੍ਰੈਗੁਣੀ ਮਾਇਕੀ ਮੰਡਲ ਦੀ ਗੁਪਤ ਸ਼ਕਤੀ ਹੈ। ਇਹ ਇਲਾਹੀ ਹੁਕਮ ਅਧੀਨ ਜਿਹਾ ਬੀਜੈ ਸੋ ਲੁਣੇ ਕਰਮਾ ਸੰਦੜਾ ਖੇਤ ਦੇ ਅਟਲ ਕਾਨੂੰਨ ਦੀ ਪੈਰਵਾਈ ਹੈ। ਇਸ ਅਦ੍ਰਿਸ਼ਟ ਗੁਪਤ ਸਿਲਸਿਲੇ ਵਿੱਚ ਪੁਲਿਸ ਥਾਣੇ, FIR, ਗਵਾਹ, ਮਿਸਲ, ਕਚਹਿਰੀ, ਵਕੀਲ, ਜਿਰਹਾ, ਜੱਜ, ਕਿਸੇ ਅਮਲੇ ਫੈਲੇ ਅਤੇ ਜਾਬਤਾ ਕਾਰਵਾਈ ਦੀ ਲੋੜ ਨਹੀਂ। ਇਹਦੇ ਵਿੱਚ ਸਹਿਜ ਸੁਭਾਏ ਗੁਪਤੋ ਗੁਪਤੀ ਇਹਦੀ ਪੈਰਵਾਈ ਸੂਖਮ ਮੰਡਲ ਵਿੱਚ ਆਪ ਮੁਹਾਰੇ ਹੋ ਰਹੀ ਹੈ। ਗੁਰਬਾਣੀ ਅਨੁਸਾਰ ਇਸ ਗੁਪਤ ਸ਼ਕਤੀ ਨੂੰ ਹੀ ਜਮ ਕਿਹਾ ਗਿਆ ਹੈ, ਜਿਹੜੀ ਕਿ ਸਿਰਫ ਤ੍ਰੈਗੁਣੀ ਮਾਇਕੀ ਮੰਡਲ ਵਿੱਚ ਜੋ ਮੈਂ ਕੀਆ ਸੋ ਮੈਂ ਪਾਇਆ ਦੇ ਅਟਲ ਕਾਨੂੰਨ ਅਧੀਨ ਵਰਤ ਰਹੀ ਹੈ। ਇਹਦੇ ਵਿੱਚ ਇਹਦੀ ਪੈਰਵਾਈ ਜਾਂ ਨਤੀਜੇ ਵਿੱਚ ਕਦੇ ਕੋਈ ਉਕਾਈ ਨਹੀਂ ਹੁੰਦੀ, ਕਿਉਂਕਿ ਇਹ ਸਾਰਾ ਸਿਲਸਿਲਾ ਅਪੁੱਲ ਅਕਾਲ ਪੁਰਖ ਦਾ ਖੇਲ ਅਖਾੜਾ ਹੈ, ਜੋ ਸੱਚੋ ਸੱਚ ਨੁਕਸਹੀਣ ਵਿਘਨਹੀਣ ਅਪੁੱਲ ਹੈ। ਇਹਦੇ ਵਿੱਚ ਇਲਾਹੀ ਗੁਪਤ ਸ਼ਕਤੀਆਂ, ਜਮਦੂਤ, ਅਜ਼ਰਾਈਲ ਫਰਿਸ਼ਤੇ, ਧਰਮ ਰਾਏ, ਇਹ ਸਾਰੇ ਕੀ ਹਨ? ਰੱਬੀ ਹੁਕਮ ਦੇ ਹਥਿਆਰ ਹਨ। ਜਿਵੇਂ ਦੁਨਿਆਵੀ ਸੁਪਰੀਮ ਕੋਰਟ ਦੇ ਫੈਸਲੇ ਨੂੰ ਉਸ ਦੇਸ਼ ਦਾ ਰਾਸ਼ਟਰਪਤੀ ਖਿਮਾ ਦੁਆਰਾ ਮੁਆਫ ਕਰ ਸਕਦਾ ਹੈ, ਇਸੇ ਤਰ੍ਹਾਂ ਗੁਰੂ ਅਵਤਾਰ ਮਹਾਂਪੁਰਖ ਵੀ ਇਸ ਗੁਪਤ ਸ਼ਕਤੀ ਜਾਂ ਧਰਮ ਰਾਏ ਦੇ ਫੈਸਲੇ ਨੂੰ ਆਪਣੀ ਕਿਰਪਾ ਦ੍ਰਿਸ਼ਟੀ ਜਾਂ ਨਜ਼ਰ ਕਰਮ ਨਾਲ ਮੁਆਫ ਕਰ ਸਕਦੇ ਹਨ, ਸਾਡੇ ਕਰਮਾਂ ਦੇ ਲੇਪਖੇ ਫਾੜ ਕੇ ਜੀਵ ਨੂੰ ਬਰੀ ਕਰ ਸਕਦੇ ਹਨ, ਬਸ਼ਰਤੇ ਕਿ ਜੀਵ ਸੱਚੇ ਦਿਲੋਂ ਆਪਣੀ ਗਲਤੀ ਦਾ ਅਹਿਸਾਸ ਕਰੇ, ਅੰਤਰ ਆਤਮੇ ਪਸ਼ਚਾਤਾਪ ਕਰੇ ਅਤੇ ਸਤਿਗੁਰੂ ਅੱਗੇ ਇਉਂ ਅਰਦਾਸ ਕਰੇ, ਜੇ ਤਾਂ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ, ਦਇਆ ਕਰੋ ਕਿਛ ਮਿਹਰ ਉਪਾਵੋ ਡੁੱਬਦੇ ਪੱਥਰ ਤਾਰੇ। ਹਾ ਹਾ ਪ੍ਰਭ ਰਾਖ ਲਿਹੋ, ਨਾਨਕ ਗਰੀਬ ਢਹਿ ਪਿਆ ਦੁਆਰੇ, ਹਰ ਮੇਲ ਲਿਹੋ ਵਡਿਆਈ, ਉੱਪਰ ਪੂਜਾ ਕਰ ਮੈਂ ਗੁਰ ਪੈ ਪੁਕਾਰਿਆ, ਤਿੰਨ ਹੋਂ ਲਿਆ ਉਬਾਰੀ, ਅਬ ਕੀ ਬਾਰ ਬਖਸ਼ ਬੰਦੇ ਕੋ ਬੌਰ ਨਾ ਭਵਜਲ ਫੇਰਾ, ਤਰਾਹ ਤਰਾਹ ਕਰ ਸਰਨੀ ਆਏ ਜਲ ਤੋਂ ਕਿਰਪਾ ਕੀ ਜੈ, ਅਸੀਂ ਖੱਤੇ ਬਹੁਤ ਕਮਾਉਂਦੇ ਅੰਤ ਨਾ ਪਾਰਾ ਵਾਰ, ਹਰ ਕਿਰਪਾ ਕਰਕੇ ਬਖਸ਼ ਲਿਓ ਹਮ ਪਾਪੀ ਵੱਡ ਗੁਨਾਹਗਾਰ। ਅਸੀਂ ਬਾਹਰ ਮੁਖੀ ਬਿਰਤੀ ਵਾਲੇ ਜੀਵ ਹਾਂ, ਸੋ ਸਾਡੀ ਸਮਝ ਸਾਡਾ ਗਿਆਨ ਨਿਸ਼ਚੇ ਭਾਵਨਾਵਾਂ ਤ੍ਰੈ ਗੁਣੀ ਅਸਥੂਲ ਮਾਇਕੀ ਦਾਰੇ ਤੱਕ ਸੀਮਤ ਹਨ। ਅਦ੍ਰਿਸ਼ਟ ਗੁਪਤ ਸੂਖਮ ਮੰਡਲ ਦੀ ਬਾਬਤ ਸਾਡਾ ਗਿਆਨ ਨਿਸ਼ਚਾ ਸੁਣਿਆ ਸੁਣਾਇਆ ਪੜ੍ਹਿਆ ਪੜ੍ਹਾਇਆ ਉੱਪਰਾ ਜਿਹਾ ਹੈ, ਜੁਗਾਂ ਜੁਗਾਂ ਤੋਂ ਮਹਾਂਪੁਰਖਾਂ ਅਤੇ ਗੁਰੂਆਂ ਦੇ ਉਪਦੇਸ਼ਾਂ ਅਤੇ ਇੰਨੀਆਂ ਬਾਣੀਆਂ ਪੜ੍ਹਨ ਸੁਣਨ ਦੇ ਬਾਵਜੂਦ ਜਮ ਅਤੇ ਹੋਰ ਜੀਵਨ ਦੇ ਅਨੇਕਾਂ ਪੱਖਾਂ ਬਾਰੇ ਸਾਡੇ ਖਿਆਲ ਅਤੇ ਨਿਸ਼ਚੇ ਬੜੇ ਭਿੰਨ ਭਿੰਨ ਹਨ, ਅਜੀਬ ਹਨ, ਜੋ ਕਿ ਅਸਲੀਅਤ ਤੋਂ ਬੜੇ ਦੁਰੇਡੇ ਜਾਂ ਉਲਟ ਹੁੰਦੇ ਹਨ। ਜਮ੍ਹਾਂ ਦੀ ਬਾਬਤ ਵੀ ਸਾਡਾ ਭੁਲੇਖਾ ਹੈ। ਅਸੀਂ ਮਨ ਵਿੱਚ ਕਈ ਡਰਾਉਣੀਆਂ ਸ਼ਕਲਾਂ ਵਾਲੇ ਮਨੋਕਲਪਿਤ ਰਾਕਸ਼ਸ, ਦੈਂਤ, ਦੇਵੀ ਦੇਵਤੇ ਘੜੇ ਹੋਏ ਹਨ। ਦੂਜੇ ਪਾਸੇ ਸਾਡਾ ਨਿਸ਼ਚਾ ਹੈ, ਰੱਬ ਦੀ ਦਰਗਾਹ ਵਿੱਚ ਕੋਈ ਦਫ਼ਤਰ ਹੋਏਗਾ, ਇਹਦੇ ਵਿੱਚ ਸਾਡੇ ਲੇਖ ਲਿਖੇ ਜਾਂਦੇ ਹੋਣਗੇ, ਅੰਤ ਮੌਤ ਤੋਂ ਬਾਅਦ ਦਫ਼ਤਰ ਸੋਧਿਆ ਜਾਂਦਾ ਹੋਏਗਾ। ਅਸਲ ਵਿੱਚ ਇਹ ਸਾਰਾ ਇਲਾਹੀ ਹੁਕਮ ਦਾ ਸਿਲਸਿਲਾ ਤਾਂ ਸੂਖਮ ਮੰਡਲ ਦੀ ਖੇਲ ਹੈ, ਇਹਨੂੰ ਦਰਸਾਉਣ ਦੀ ਗੁਰਮੁਖ ਪਿਆਰਿਆਂ ਨੇ ਕੋਸ਼ਿਸ਼ ਕੀਤੀ ਹੈ। ਸਾਡੇ ਅੰਤਰ ਆਤਮੇ ਹੁਕਮ ਦੀ ਸੂਖਮ ਸ਼ਕਤੀ ਦੁਆਰਾ ਚੰਗੇ ਮਾੜੇ ਖਿਆਲਾਂ ਜਾਂ ਕਰਮਾਂ ਦੀ ਰੰਗਤ ਸਾਡੇ ਅੰਤਸ਼ਕਰਨ ਉੱਤੇ ਖਿਨ ਖਿਨ ਚੜ੍ਹਦੀ ਜਾਂਦੀ ਹੈ। ਜੋ ਕੁਛ ਵੀ ਅਸੀਂ ਕਰਦੇ ਹਾਂ ਉਹੀ ਸਾਡੇ ਮੱਥੇ ਦੇ ਭਾਗ ਬਣਦੇ ਹਨ, ਸਾਡੇ ਅੰਤਸ਼ਕਰਨ ਉੱਤੇ ਲਿਖਿਆ ਜਾਂਦਾ ਹੈ। ਜਿਵੇਂ ਕਿਸੇ ਭਾਂਡੇ ਵਿੱਚ ਨਿਰਮਲ ਪਾਣੀ ਪਾ ਕੇ ਉਹਦੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਰੰਗ ਬਿਰੰਗੀਆਂ ਮਿੱਠੀਆਂ ਕੌੜੀਆਂ ਕਸੈਲੀਆਂ ਚੀਜ਼ਾਂ ਦੇ ਕਿਣਕੇ ਪਾਈ ਜਾਈਏ ਤਾਂ ਉਸ ਘੋਲ ਦਾ ਰੰਗ ਪਲ ਪਲ ਬਦਲਦਾ ਜਾਏਗਾ। ਹਰ ਕਿਣਕੇ ਦੇ ਪਾਉਣ ਮਗਰੋਂ ਉਹਦੀ ਰੰਗਤ, ਖੁਸ਼ਬੂ, ਬਦਬੂ, ਸਵਾਦ ਬਦਲੀ ਜਾਣਗੇ। ਜੇ ਉਸ ਘੋਲ ਨੂੰ ਅਸੀਂ ਨਵੇਂ ਭਾਂਡੇ ਵਿੱਚ ਪਾ ਦਈਏ ਤਾਂ ਉਸ ਭਾਂਡੇ ਵਿੱਚ ਉਹੀ ਪੁਰਾਣਾ ਘੋਲ ਹੋਏਗਾ, ਸਿਰਫ ਭਾਂਡਾ ਬਦਲਿਆ ਜਾਏਗਾ। ਇਸੇ ਤਰ੍ਹਾਂ ਸਾਡੇ ਮਨ ਦੇ ਭਾਂਡੇ ਵਿੱਚ ਵੀ ਜੋ ਖਿਆਲਾਂ ਜਾਂ ਕਰਮਾਂ ਦਾ ਅਕਸ ਪੈਂਦਾ ਹੈ ਉਹਦੇ ਅਨੁਸਾਰ ਸਾਡੇ ਮਨ ਦੀ ਰੰਗਤ, ਖੁਸ਼ਬੂ, ਬਦਬੂ, ਸਵਾਦ ਬਦਲਦੇ ਰਹਿੰਦੇ ਹਨ। ਸਾਡੇ ਮਨ ਦਾ ਘੋਲ ਗਾੜਾ ਹੁੰਦਾ ਜਾਂਦਾ ਹੈ। ਇਸ ਗਾੜੇ ਘੋਲ ਵਿੱਚੋਂ ਨਿਕਲੀ ਹਵਾੜ ਬਦਬੂ ਖੁਸ਼ਬੂ ਸਵਾਦ ਇਹ ਸਾਡਾ ਚਾਲ ਚੱਲਣ ਹੈ, ਇਹ ਸਾਡਾ ਆਚਾਰ ਹੈ, ਕਰੈਕਟਰ ਹੈ। ਮਨ ਦਾ ਮਿਲਗੋਬਾ ਘੋਲੂਆ ਸਾਡਾ ਅੰਤਸ਼ਕਰਨ ਹੈ, ਇਹਦੇ ਅਨੁਸਾਰ ਅਸੀਂ ਕਰਮ ਕਰਦੇ ਹਾਂ। ਇਸੇ ਅੰਤਸ਼ਕਰਨ ਦੀ ਰੰਗਤ ਅਨੁਸਾਰ ਸਾਡੇ ਪੂਰਬਲੇ ਕਰਮ ਜਾਂ ਭਾਗ ਬਣਦੇ ਹਨ। ਦਿਨ ਰਾਤ ਕਮਾਇੜੋ ਸੋ ਆਇਓ ਮਾਥੇ, ਇਸੇ ਪੂਰਬ ਕਰਮ ਜਾਂ ਤੁਰਭਾਗ ਅਨੁਸਾਰ ਇਲਾਹੀ ਕਾਨੂੰਨ ਜੋ ਮੈਂ ਕੀਆ ਸੋ ਮੈਂ ਪਾਇਆ ਦੇ ਅਧੀਨ ਸਾਨੂੰ ਦੁੱਖ ਸੁੱਖ ਭੋਗਣੇ ਪੈਂਦੇ ਹਨ। ਜਦੋਂ ਸਾਡੀ ਮੌਤ ਹੋ ਜਾਂਦੀ ਹੈ ਸਾਨੂੰ ਨਵਾਂ ਸਰੀਰ ਮਿਲਦਾ ਹੈ, ਪਰ ਸਾਡੇ ਅੰਦਰ ਉਹ ਇਲਾਹੀ ਜੋਤ ਅਤੇ ਪੁਰਾਣਾ ਅੰਤਸ਼ਕਰਨ ਪ੍ਰਵੇਸ਼ ਹੋ ਜਾਂਦਾ ਹੈ। ਇਹਦੇ ਨਾਲ ਫਿਰ ਅਸੀਂ ਨਵੇਂ ਜਨਮ ਵਿੱਚ ਉਹੀ ਪੁੱਠਾ ਚਰਖਾ ਚਲਾਉਣਾ ਸ਼ੁਰੂ ਕਰ ਦਿੰਦੇ ਹਨ। ਅਦ੍ਰਿਸ਼ਟ ਆਤਮ ਮੰਡਲ ਵਿੱਚ ਇਲਾਹੀ ਹੁਕਮ ਅਨੁਸਾਰ ਅੰਤਸ਼ਕਰਨ ਇੱਕ ਅਦ੍ਰਿਸ਼ਟ ਕਚਹਿਰੀ ਹੈ। ਅੰਤਸ਼ਕਰਨ ਦੇ ਸ਼ੀਸ਼ੇ ਵਿੱਚੋਂ ਜੋ ਆਤਮਿਕ ਝਲਕ ਪੈਂਦੀ ਹੈ, ਸਾਡੇ ਜ਼ਮੀਰ ਦੀ ਆਵਾਜ਼ ਹੁੰਦੀ ਹੈ, ਉਹ ਅਦ੍ਰਿਸ਼ਟ ਪੁਲਿਸ ਹੈ ਜਿਹੜੀ ਸਾਨੂੰ ਨੀਵੇਂ ਕਰਮ ਕਰਨ ਤੋਂ ਤਾੜਨਾ ਕਰਦੀ ਹੈ, ਰੋਕਦੀ ਹੈ। ਅੰਤਸ਼ਕਰਨ ਵਿੱਚੋਂ ਨਿਕਲੀ ਹਵਾੜ ਜਾਂ ਬਦਬੂ ਖੁਸ਼ਬੂ ਅਨੁਸਾਰ ਅਸੀਂ ਚੰਗੇ ਜਾਂ ਮਾੜੇ ਕਰਮ ਕਰਦੇ ਹਾਂ। ਸਾਡੇ ਕਰਮਾਂ ਉੱਤੇ ਜੋ ਮੈਂ ਕੀਆ ਸੋ ਮੈਂ ਪਾਇਆ ਅਤੇ ਜਿਹਾ ਬੀਜੈ ਸੋ ਲੁਣੇ, ਕਰਮਾਂ ਸੰਦੜਾ ਖੇਤ ਦਾ ਇਲਾਹੀ ਕਾਨੂੰਨ ਲਾਗੂ ਹੁੰਦਾ ਹੈ। ਇਲਾਹੀ ਹੁਕਮ ਦੀ ਸ਼ਕਤੀ ਉਹ ਧਰਮ ਰਾਏ ਦੀ ਹੈਸੀਅਤ ਵਿੱਚ ਸਾਡੇ ਕਰਮਾਂ ਦੀ ਪੈਰਵਾਈ ਕਰਦੀ ਹੈ, ਸਾਨੂੰ ਸਜ਼ਾ ਦਿੰਦੀ ਹੈ। ਇਹ ਇਲਾਹੀ ਸ਼ਕਤੀ ਜਮ ਦੀ ਹੈਸੀਅਤ ਵਿੱਚ ਸਾਨੂੰ ਸਜ਼ਾ ਭੁਗਤਾਉਂਦੀ ਹੈ। ਇਹੋ ਇਲਾਹੀ ਸ਼ਕਤੀ ਅਪੀਲ ਜਾਂ ਸਾਡੀ ਅਰਦਾਸ ਸੁਣਦੀ ਹੈ। ਇਹੋ ਇਲਾਹੀ ਸ਼ਕਤੀ ਗੁਰਪ੍ਰਸਾਦ ਦੁਆਰਾ ਸਾਨੂੰ ਬਖਸ਼ਦੀ ਹੈ, ਸਾਡੇ ਕਰਮਾਂ ਦੇ ਚੀਰੇ ਦਾ ਨਿਬੇੜਾ ਕਰਦੀ ਹੈ। ਇਹੋ ਇਲਾਹੀ ਸ਼ਕਤੀ ਨਦਰ ਕਰਮ ਦੁਆਰਾ ਸਾਨੂੰ ਤ੍ਰੈ ਗੁਣਾਂ ਵਿੱਚੋਂ ਕੱਢ ਕੇ ਚੌਥੇ ਪਦ ਵਿੱਚ ਪ੍ਰਵੇਸ਼ ਕਰਾਉਂਦੀ ਹੈ। ਇਹੋ ਇਲਾਹੀ ਸ਼ਕਤੀ ਨਾਮਦਾਨ ਬਖਸ਼ ਕੇ ਸਾਨੂੰ ਗੁਰਮੁਖਾਂ ਵਾਲਾ ਜੀਵਨ ਬਖਸ਼ਦੀ ਹੈ। ਹੁਣ ਇਹ ਅਕਾਲ ਪੁਰਖ ਇਹ ਇੱਕੋ ਇੱਕ ਸ਼ਕਤੀ ਹੈ ਜੋ ਇਹ ਸਭ ਕੁਝ ਕਰਾਉਂਦੀ ਹੈ। ਕਿਵੇਂ? ਉਦਾਹਰਣ ਲਈ ਜਮ, ਅਜਰਾਇਲ ਫਰਿਸ਼ਤਾ, ਧਰਮ ਰਾਏ ਇਹ ਕੋਈ ਦ੍ਰਿਸ਼ਟਮਾਨ ਹਸਤੀਆਂ ਨਹੀਂ। ਦਰਗਾਹ, ਨਰਕ, ਸੁਰਗ ਇਹ ਕੋਈ ਸਥੂਲ ਟਾਪੂ ਨਹੀਂ, ਸਗੋਂ ਅਕਾਲ ਪੁਰਖ ਦੀ ਹੁਕਮ ਰੂਪੀ ਹਸਤੀ ਸੂਖਮ ਰੂਪ ਵਿੱਚ ਸਾਡੇ ਅੰਤਰ ਆਤਮੇ ਭਿੰਨ ਭਿੰਨ ਕਰਤਵ ਕਰਕੇ ਚੋਜ ਵਿਡਾਨੀ ਕਰ ਰਹੀ ਹੈ। ਉਹਨਾਂ ਕਰਤਵਾਂ ਅਨੁਸਾਰ ਉਸ ਇਲਾਹੀ ਸ਼ਕਤੀ ਨੂੰ ਹੀ ਇਹ ਭਿੰਨ ਭਿੰਨ ਨਾਮ ਦਿੱਤੇ ਗਏ ਹਨ। ਕਿਵੇਂ ਸਾਨੂੰ ਜਮ੍ਹਾਂ ਦੀ ਸਜ਼ਾ ਭੁਗਤਾਈ ਜਾਂਦੀ ਹੈ, ਕਿਵੇਂ ਸਜ਼ਾ ਮਿਲਦੀ ਹੈ, ਕਿਵੇਂ ਉਹਦੇ ਤੋਂ ਬਚਾਇਆ ਜਾਂਦਾ ਹੈ, ਇਹ ਇੱਕੋ ਹਸਤੀ ਅੱਡ ਅੱਡ ਰੂਪਾਂ ਦੇ ਵਿੱਚ ਇਹ ਚੋਜ ਕਰਦੀ ਹੈ। ਇਹਦੀ ਇਹ ਵਾਸਤੇ ਗੁਰਮੁਖ ਪਿਆਰਿਆਂ ਨੇ ਸਾਨੂੰ ਉਦਾਹਰਣ ਦਿੱਤਾ ਹੈ। ਕਹਿੰਦੇ ਉਦਾਹਰਣ ਦੇ ਤੌਰ 'ਤੇ ਜਦੋਂ ਇੱਕ ਪਾਤਸ਼ਾਹ ਗੱਦੀ ਉੱਤੇ ਬੈਠਦਾ ਹੈ, ਉਹ ਗੱਦੀ ਉੱਤੇ ਬੈਠਦਾ ਹੈ ਤਾਂ ਇੱਕ ਜੱਜ ਹੁੰਦਾ ਹੈ, ਜੰਗ ਲੜਦਾ ਹੈ, ਸਿਪਾਹ ਸਲਾਰ ਹੁੰਦਾ ਹੈ, ਜਨਰਲ ਹੁੰਦਾ ਹੈ, ਪਤਨੀ ਨਾਲ ਵਰਤਦਾ ਹੈ, ਪਤੀ ਅਖਵਾਉਂਦਾ ਹੈ, ਮਾਂ ਬਾਪ ਨਾਲ ਵਰਤਦਾ ਹੈ, ਬੱਚਾ ਅਖਵਾਉਂਦਾ ਹੈ, ਉਹ ਬੱਚੇ ਨਾਲ ਲਾਡ ਕਰਦਾ ਹੈ ਤਾਂ ਬਾਪ ਬਣ ਜਾਂਦਾ ਹੈ। ਇਸੇ ਤਰ੍ਹਾਂ ਅਕਾਲ ਪੁਰਖ ਵੀ ਆਪੇ ਹਰ ਇੱਕ ਰੰਗ ਹੈ, ਆਪੇ ਬੋਰੰਗੀ, ਜੋ ਤਿਸ ਪਾਵੇ ਨਾਨਕਾ ਸਾਈ ਗੱਲ ਚੰਗੀ। ਆਪੇ ਰਸੀਆ ਆਪ ਰਸ, ਆਪੇ ਰਾਵਣ ਹਾਰ, ਆਪੇ ਹੋਵੇ ਚੋਲੜਾ, ਆਪੇ ਸੇਜ ਪਤਾਰ, ਰੰਗ ਰੱਤਾ ਮੇਰਾ ਸਾਹਿਬ ਰਵ ਰਿਹਾ ਭਰਪੂਰ, ਆਪੇ ਮਾਛੀ ਮਛਲੀ, ਆਪੇ ਪਾਣੀ ਜਾਲ, ਆਪੇ ਜਾਲ ਮਣਕੜਾ, ਆਪੇ ਅੰਦਰ ਲਾਲ ਆਪੇ ਬਹੁ ਵਿਦ ਰੰਗਲਾ ਸਖੀਐ ਮੇਰਾ ਲਾਲ ਨਿਤ ਰਵੈ ਸੁਹਾਗਣੀ ਦੇਖ ਹਮਾਰਾ ਹਾਲ ਪ੍ਰਣਵੈ ਨਾਨਕ ਬੇਨਤੀ ਤੂੰ ਸਰਵਰ ਤੂੰ ਹੰਸ ਕੌਲ ਤੂੰ ਹੈ ਕਵੀਆ ਤੂੰ ਹੈ ਆਪੇ ਵੇਖ ਵਿਗਸ ਸੋ ਅਸੀਂ ਆਪਣੀਆਂ ਨੀਵੀਆਂ ਰੁਚੀਆਂ ਨਾਲ ਪਰਮੇਸ਼ਰ ਨੂੰ ਭੁੱਲਦੇ ਹਾਂ ਅਤੇ ਭੁੱਲ ਕੇ ਜਮਾਂ ਦੇ ਵਸ ਪੈਂਦੇ ਹਾਂ ਇਹਨਾਂ ਤੋਂ ਬਚਣ ਦਾ ਫਿਰ ਇੱਕੋ ਇੱਕ ਸਾਧਨ ਕੀ ਹੈ ਭੁੱਲ ਵਿੱਚੋਂ ਨਿਕਲ ਕੇ ਯਾਦ ਵਿੱਚ ਆਉਣਾ ਏਕ ਧਿਆਈਐ ਸਾਧਕੈ ਸੰਗ ਪਾਪ ਬਿਨਾਸੈ ਨਾਮ ਕੈ ਰੰਗ ਸੋ ਸੰਗਤ ਵਿੱਚ ਸੇਵਾ ਸਿਮਰਨ ਅਤੇ ਸੰਗਤ ਨਾਲ ਹੀ ਅਸੀਂ ਜਮਾਂ ਦੇ ਇਸ ਚੀਰੇ ਤੋਂ ਬਚ ਸਕਦੇ ਹਾਂ ਸਾਡੀ ਤਰਸਯੋਗ ਹਾਲਤ 'ਤੇ ਤਰਸ ਕਰਕੇ ਸਤਿਗੁਰਾਂ ਨੇ ਸਾਨੂੰ ਬੜੇ ਸੌਖੇ ਅਤੇ ਤਾਕੀਦੀ ਉਪਦੇਸ਼ ਜਮਾਂ ਦੀ ਸਜ਼ਾ ਤੋਂ ਬਚਣ ਵਾਸਤੇ ਸੁਝਾਏ ਹਨ ਸੇ ਮੁਕਤ ਜਿਨ ਹਰ ਤਿਆਇਆ ਜੀ ਤਿਨ ਟੂਟੀ ਜਮ ਕੀ ਫਾਸੀ ਸੁਣ ਕੈ ਜਮ ਕੈ ਦੂਤ ਨਾਏ ਤੇਰੇ ਛੱਡ ਜਾਏ ਸੋ ਇਹ ਹੁਣ ਸਾਡੇ ਵੱਸ ਵਿੱਚ ਹੈ ਕਿ ਅਸੀਂ ਮੰਦੇ ਮਾਰਗ 'ਤੇ ਚੱਲ ਕੇ ਜਮਾਂ ਦੇ ਵੱਸ ਪੈਣਾ ਹੈ ਜਾਂ ਇਲਾਹੀ ਮਾਰਗ 'ਤੇ ਚੱਲ ਕੇ ਸੁੱਖ ਭੋਗਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ